ਅੰਦਰਲੀ ਪ੍ਰੀਤ। ਇਸ ਚਰਨ ਸਿੰਘ ਜੀ ਨੂੰ ਏਕ ਸਮੇਂ ਪੈਰ ਤੇ ਸੱਟ ਵੱਜੀ ਤੇ ਸਰਸੇ ਹਸਪਤਾਲ ਜਾ ਪਿਆ ਸੀ। ਸਤਿਗੁਰੂ ਹਸਪਤਾਲ ਵਿੱਚ ਸੁਰਤ ਲੈਣ ਹੌਸਲਾ ਦੇਣ ਗਏ। ਡਾਕਟਰ ਸਿੱਖ ਸੀ, ਸਤਿਗੁਰੂ ਦੀ ਚਰਨੀ ਲੱਗਾ ਤੇ ਕਿਹੋ ਸੂ ਤੇਰੇ ਕਰਕੇ ਆਏ ਹਨ। ਅੱਗੇ ਕਈ ਸਿੱਖ ਇੱਥੇ ਆਏ ਹਨ, ਸਤਿਗੁਰੂ ਜੀ ਨਹੀਂ ਆਏ। ਚਰਨ ਸਿੰਘ ਜੀ ਨੇ ਉੱਤਰ ਦਿੱਤਾ, ਇਹਨਾਂ ਦੀ ਦਿਆਲਤਾ ਤੇ ਰਜਾ ਆਏ। ਸਤਿਗੁਰੂ ਜੀ ਦੋਹਾਂ ਦੇ ਆਪੋ ਵਿੱਚ ਉਹਨਾਂ ਦੇ ਬਚਨ ਸੁਣ ਕਿਹਾ, ਸਰਦਾਰ ਜੀ ਇੱਕ ਵਿਖਾਵੇ ਦੇ ਸੁਨੇਹੀ ਹੁੰਦੇ ਹਨ, ਇੱਕ ਦਾਅਵੇ ਦੇ। ਇੱਕ ਨੂੰ ਨਿੱਤ ਮਿਲਦੇ ਵੀ ਹੋਵੀਏ ਤੇ ਅੰਦਰ ਇੱਕ ਨਹੀਂ ਹੁੰਦਾ, ਤੇ ਇੱਕ ਨੂੰ ਕਦੀ ਮਿਲੀਏ ਭਾਵੇਂ, ਪਰ ਅੰਦਰ ਇੱਕ ਹੁੰਦਾ। ਵਿਖਾਵੇ ਦਾ ਕੀ ਕਰਨਾ ਹੁੰਦਾ, ਦਾਵਾ ਲੋੜੀਂਦਾ ਹੈ। ਪ੍ਰੀਤਵਾਨਾਂ ਵਿੱਚ ਆਪੋ ਵਿੱਚ ਹੋਏ ਤੇ ਦਾਵਾ ਦਿਲ ਦੀ ਪ੍ਰੀਤ ਕਰਕੇ ਹੋ ਸਕਦਾ। ਚਰਨ ਸਿੰਘ ਹੁਣ ਬਹਾਵਦੀ ਹੈ ਸਰਸਿਓਂ ਪਰੇ ਸੜਕ ਤੇ। ਸੰਤ ਕਰਤਾਰ ਸਿੰਘ ਜੀ ਜਲਣ, ਸੰਤ ਕਰਤਾਰ ਸਿੰਘ ਜੀ ਜਲਣ ਵਾਲੇ ਜੋ ਹੁਣ ਅੰਮ੍ਰਿਤਸਰ ਰਹਿੰਦੇ ਹਨ, ਜਦ ਇਹ ਪਿੱਛੇ ਜਿਹੇ ਜੀਵਨ ਨਗਰ ਆਏ, ਸਤਿਗੁਰੂ ਜੀ ਇਹਨਾਂ ਨੂੰ ਵੇਖਦਿਆਂ ਕਿਹਾ, ਮੈਨੂੰ ਠੰਡ ਪੈ ਗਈ ਏ ਤੈਨੂੰ ਵੇਖ ਕੇ। ਮੈਂ ਪੁੱਛਦਾ ਵੀ ਸਾਂ ਤੇ ਸੋਚਦਾ ਵੀ ਸਾਂ ਉਹ ਕਿੱਥੇ ਗਿਆ ਹੋਵੇ। ਇਹ ਇੱਧਰ ਆ ਕੁਝ ਚਿਰ ਫੇਰ ਸਹੁਰਿਆਂ ਕੋਲ ਕਰਨਾਲ ਗਏ। ਫੇਰ ਆਇਆਂ ਨੂੰ ਸਤਿਗੁਰੂ ਜੀ ਕਿਹਾ, ਹੁਣ ਨਾ ਕਿਤੇ ਜਾਈ। ਨਵੇਂ ਆ ਟਿਕਣ ਕਰਕੇ ਕੁਝ ਹੱਥ ਦੀ ਤੰਗੀ ਸੀ। ਘਰੋਂ ਸੰਤ ਕੌਰ ਕਹੇ, ਸਦਾ ਸੁਦਾਮੇ ਦੀ ਪਤਨੀ ਵਾਂਗੂ ਤੂੰ ਸਤਿਗੁਰੂ ਜੀ ਕੋਲ ਜਾ ਤੇ ਜੀਵਨ ਨਗਰ ਗਏ। ਅਵਤਾਰ ਸਿੰਘ ਝੱਬਰ ਨਾਲ ਸਲਾਹ ਮੇਲ ਸਤਿਗੁਰੂ ਜੀ ਵੱਲ ਗਏ ਤਾਂ ਸਤਿਗੁਰੂ ਜੀ ਦੂਰੋਂ ਆਉਂਦਿਆਂ ਦੋਹਾਂ ਦੇ ਕਾਲੇ ਰੰਗ ਦੇਖ ਕਿਹਾ, ਅੱਜ ਕਾਲੀਆਂ ਸਰਕਾਰਾਂ ਕਿਵੇਂ ਆਈਆਂ ਨੇ। ਸੰਤ ਕਰਤਾਰ ਸਿੰਘ ਜੀ ਸਤਿਗੁਰੂ ਦੇ ਚਰਨੀ ਸਿਰ ਧਰ ਮੱਥਾ ਟੇਕ ਚੁੱਪ ਹੋ ਖੜੇ ਤਾਂ ਸਤਿਗੁਰੂ ਜੀ ਕਿਹਾ, ਕੀ ਹਾਲ ਏ। ਸੰਤ ਜੀ ਕਿਹਾ, ਜੋ ਕਰ ਰੱਖਿਆ ਜੇ। ਫੇਰ ਕਿਹੋ ਨੇ ਕੁਝ ਬੀਜਿਆ ਹੈ। ਸੰਤਾਂ ਕਿਹਾ, ਨਾ ਤੁਸਾਂ ਦਿੱਤਾ ਨਾ ਮੈਂ ਬੀਜਿਆ। ਫੇਰ ਕਿਹੋ ਨੇ ਕੋਈ ਗਾਂ ਮੱਝ ਬੈਲ ਹੈ। ਸੰਤ ਜੀ ਕਿਹਾ, ਦੋ ਵੱਛੀਆਂ ਹਨ। ਤਾਂ ਕਿਹੋ ਨੇ ਆਪਣੇ ਰੰਗ ਦਾ ਸੰਗ ਨਹੀਂ ਛੱਡਿਆ। ਸੰਤ ਜੀ ਕਿਹਾ, ਤੇ ਹੋਰ ਸਾਰੇ ਰੰਗ ਖੁੱਸ ਗਏ ਨੇ, ਆਪਣਾ ਅਸਲ ਰੰਗ ਵੀ ਛੱਡ ਦਿਆਂ। ਸਤਿਗੁਰੂ ਜੀ ਕਿਹਾ, ਜੋ ਲੋੜੀ ਲੈ ਤਕੜਾ ਹੋ ਤੇ ਸੁਹੇਵੇ ਸਾਹਿਬ ਹੁੰਦੇ ਪਾਠਾਂ ਵਿੱਚ ਜਾ। ਅਵਤਾਰ ਸਿੰਘ ਨੂੰ ਕਿਹੋ ਨੇ, ਇਹਨਾਂ ਨੂੰ ਅੰਮ੍ਰਿਤਸਰ ਜਾ ਕੇ ਜਿੱਥੋਂ ਮੰਗਣ ਜ਼ਮੀਨ ਦੇ। ਸਤਿਗੁਰੂ ਜੀ ਬਹੁਤ ਸਾਰੀ ਰਸਤ ਘਿਓ ਮਿੱਠਾ ਦਾਣੇ ਆਦਿ ਤੇ ਮੱਝ ਦਿੱਤੀ ਤੇ ਇਹ ਘਰ ਵਸਤਾਂ ਰਸਤਾਂ ਛੱਡ ਸੁਹੇਵੇ ਸਾਹਿਬ ਪਾਠਾਂ ਵਿੱਚ ਪੁੱਜੇ। ਇਹਨਾਂ ਸੰਤ ਫਤਿਹ ਸਿੰਘ ਜੀ ਮਾਛੀਕਿਆਂ ਵਾਲਿਆਂ ਤੋਂ ਭਜਨ ਪੁੱਛਿਆ ਹੋਇਆ, ਜੋ ਸਭ ਰਸਤ ਅੰਦਰ ਰੱਖ ਕੁੰਜੀ ਨੇੜੇ ਹੀ ਰੱਖ ਦਿੰਦੇ ਸੀ ਸਾਧਾਂ ਦੇ ਸੁੱਖ ਨੂੰ। ਇਹਨਾਂ ਨੂੰ ਵਰ ਹੈ ਸਤਿਗੁਰੂ ਜੀ ਵੱਲੋਂ, ਜਿਵੇਂ ਜਿਵੇਂ ਸ਼ਬਦ ਪੜਨਗੇ ਸੁਰ ਚੜੇਗੀ। ਸੋ ਮੈਂ ਸੁਣੀ ਤੇ ਵੇਖੀ ਹੈ, ਅੱਛੀ ਉਮਰ ਦੇ ਖੋਥੜ ਜ਼ਿਮੀਂਦਾਰ ਹੁਣ ਇਹ ਅੰਮ੍ਰਿਤਸਰ ਵੱਡੇ ਸੁੱਖ ਆਨੰਦ ਦੇ ਵਿੱਚ ਗੁਜ਼ਾਰਦੇ ਹਨ। ਦੁਆਬੇ ਦੇ ਸਿੱਖ, ਦੁਆਬੇ ਦੇ ਸਿੱਖ ਦਮਦਮੇ ਰਹਿੰਦੇ ਆਏ ਸ੍ਰੀ ਜੀਵਨ ਨਗਰ ਸਤਿਗੁਰੂ ਜੀ ਪਾਸ ਅਰਜ ਕਰਨ ਕਿ ਸਾਡੇ ਪਿੰਡ ਨੂੰ ਜ਼ਮੀਨ ਮਾੜੀ ਦਿੱਤੀ ਗਈ ਹੈ। ਸਤਿਗੁਰੂ ਜੀ ਬੜੇ ਰਸ ਵਿੱਚ ਸ਼ਬਦ ਕੀਰਤਨ ਕਰ ਸਤਸੰਗ ਦਾ ਰਸ ਲੈ ਰਹੇ ਸੀ। ਦੁਆਬੀਆਂ ਨੇ ਬੇਹਿਸਾਬੀਆਂ ਵਾਂਗੂ ਸ਼ਤਾਬੀ ਖੜੋ ਬੜੇ ਰੋਹ ਨਾਲ ਕਿਹਾ, ਨਗਰ ਸਗਲ ਦੁਖੀ ਹੈ। ਜ਼ਮੀਨ ਸੈਣੀਆਂ ਨੂੰ ਚੰਗੀ ਤੁਸਾਂ ਦਿੱਤੀ ਹੈ। ਸਤਿਗੁਰੂ ਜੀ ਕਿਹਾ, ਤੁਹਾਡੇ ਪਿੰਡ ਨੂੰ ਅੱਗ ਲੱਗੇ, ਸਾਡੇ ਰਸ ਵਿੱਚ ਬੇਰਸੀ ਪਾਈ ਜੇ। ਉਹ ਨਿਰਾਸ ਦਮਦਮੇ ਗਏ ਅਤੇ ਉਦਾਸ ਪਏ। ਵਰ ਨੂੰ ਆਏ ਸਰਾਫ ਲੈ ਜਾਂਦੇ ਪਏ। ਕੁਝ ਦਿਨਾਂ ਬਾਅਦ ਹੀ ਕਦੀ ਸਿੱਖਾਂ ਨੂੰ, ਕਦੀ ਕੋਠੇ ਨੂੰ, ਕਦੇ ਬਾਲਣ ਨੂੰ ਅੱਗ ਲੱਗੇ। ਅੰਤ ਸਭ ਨਿਮਰ ਹੋ ਜੀਵਨ ਨਗਰ ਆਏ ਅਤੇ ਭੁੱਲ ਮੰਨੀ। ਗੁਰੂ ਜੀ ਦਿਆਲ ਹੋ ਕਿਹਾ, ਬੱਚਿਆਂ ਨੂੰ ਬਿੱਲੀ ਵੀ ਨਹੀਂ ਦੰਦ ਲਾਉਂਦੀ, ਤੁਹਾਨੂੰ ਕਿਉਂ ਮੰਦਾ ਦੁੱਖ ਲੱਗੇ? ਭਰੋਸਾ ਰੱਖੋ, ਤੁਹਾਡੇ ਕੋਲੋਂ ਹੀ ਸੈਣੀ ਆ ਕੇ ਪੱਠੇ ਮੰਗਣ ਕਰਨਗੇ। ਉਸ ਦਿਨ ਬਾਅਦ ਅੱਗ ਨਾ ਲੱਗੀ ਅਤੇ ਜਦ ਹੜ ਆਉਣ, ਸੈਣੀ ਡੁੱਬਣ ਤਾਂ ਦਮਦਮੇ ਹੀ ਆਣ ਦਿਨ ਕੱਟਣ। ਸਣੇ ਪਸ਼ੂਆਂ ਇਕੱਠੇ ਧਰਮਪੁਰੇ ਕੁਝ ਰਹਿਣ। ਇੱਕ ਸਿੱਖ ਕਿਹਾ, ਮੈਂ ਹੋਰ ਥਾਂ ਜਾ ਜ਼ਮੀਨ ਲੈਂਦਾ ਹਾਂ, ਰਕਮ ਮਿਲੇ। ਗੁਰੂ ਜੀ ਕਿਹਾ, ਕਿਉਂ ਸੋਨਾ ਦੇ ਕੇ ਕੋਲਾ ਲੈਂਦਾ ਹੈ? ਉਹ ਹੁਣ ਬਰਾਨੇ ਪਿੰਡ ਦੁਖੀ ਏ ਅਤੇ ਦਮਦਮਾ ਸਭ ਪਿੰਡਾਂ ਤੋਂ ਸੁਖੀ ਏ। ਕੀਮਤ ਵੀ ਸਭ ਪਿੰਡਾਂ ਤੋਂ ਜ਼ਮੀਨ ਦੀ ਮਹਿੰਗੀ ਏ। ਹਵਾਈ ਜਹਾਜ਼ ਦੁਆਰਾ 22 ਭਾਦਰੋਂ 2006 ਬਿਕਰਮੀ ਵੀ ਸੁਹੇਵੇ ਸਾਹਿਬ ਛੋਟੇ ਬਾਬਾ ਜੀ ਅਤੇ ਗੁਰਦੇਵ ਸਿੰਘ ਡਰਾਈਵਰ ਰਾਮਪੁਰ ਭੈਣੀ ਸਾਹਿਬ ਦੇ ਨੇੜੇ ਦਾ ਹਵਾਈ ਜਹਾਜ਼ 'ਤੇ ਗਏ ਸੀ। 25 ਭਾਦਰੋਂ ਵੀ ਪਹਿਲੇ ਫੇਰੇ ਛੋਟੇ ਬਾਬਾ ਜੀ ਅਤੇ ਰਤਨ ਸਿੰਘ ਜੀ ਲਾਂਗਰੀ ਹਵਾਈ ਜਹਾਜ਼ 'ਤੇ ਗਏ ਸੀ। ਫੇਰ ਦੂਜੇ ਫੇਰੇ ਆਏ ਜੀਵਨ ਨਗਰੋਂ ਸਤਿਗੁਰੂ ਜੀ ਅਤੇ ਭਾਈ ਵਜੀਰ ਸਿੰਘ ਜੀ ਸਾਥ ਸੁਹੇਵੇ ਸਾਹਿਬ। ਤਾਲੋਂ ਉੱਪਰ ਪੱਕੇ ਥਾਂ ਜਾ ਜਹਾਜ਼ ਉਤਾਰਿਆ। ਸਿੱਖ ਅਤੇ ਬਾਗੜੀ ਦਰਸ਼ਨ ਵਜੋਂ ਅਤੇ ਇੱਜ਼ਤ ਵਜੋਂ ਹਾਜ਼ਰ ਸੀ। 28 ਭਾਦਰੋਂ ਸਵੇਰੇ ਇੱਕ ਵੱਛੇ ਨਿਮਿਤ ਪਾਠ ਹੋਏ ਦਾ ਅਰਦਾਸਾ ਕੀਤਾ। ਬ੍ਰਾਹਮਣਾਂ ਨੂੰ ਸਿੱਖ ਭੇਜ ਸੱਦਾ ਦਿੱਤਾ ਪ੍ਰਸ਼ਾਦ ਛਕਣ ਲਈ। ਲੰਗਰ ਵਿੱਚ ਖੀਰ, ਦੁੱਧ ਦੀ ਕੜਾਹ, ਪ੍ਰਸ਼ਾਦ ਖੁੱਲ੍ਹੇ ਤਿਆਰ ਕਰਵਾਏ। ਅਵੱਗ ਦਾ ਦੋਸ਼ ਉਤਨਾ ਨਹੀਂ ਹੁੰਦਾ ਜਿਤਨਾ ਇਰਾਦਿਓਂ ਕੀਤੇ ਕਿਸੇ ਦੋਸ਼ ਦਾ ਹੁੰਦਾ। ਹੋਰ ਸਿੱਖ ਤਾਂ ਉੱਕਾ ਐਸੀ ਗਿਣਤੀ ਕਰਦੇ ਹੀ ਨਹੀਂ, ਪਰ ਅਸੀਂ ਨਾਮ ਧਾਰੀਏ ਤਾਂ ਤੁਹਾਡੇ ਨਾਲੋਂ ਵੀ ਵੱਧ ਗਊ ਰੱਖਿਆ ਦੇ ਹਾਮੀ ਹਾਂ। ਕਈ ਸਿੱਖ ਸ਼ਹੀਦ ਇਸੇ ਅਰਥ ਹੋਏ ਹਨ। ਭਾਵੇਂ ਦੇਸ਼ ਆਜ਼ਾਦੀ ਦਾ ਵੀ ਜੋਸ਼ ਸੀ, ਸਤਿਗੁਰੂ ਜੀ ਸੁਹੇਵਾ ਸਾਹਿਬ ਸੂਰਜ ਪ੍ਰਕਾਸ਼ ਦੀ ਕਥਾ ਸਮੇਂ ਗੁਰੂ ਅਮਰਦਾਸ ਜੀ ਦੇ ਤੀਰਥ ਯਾਤਰਾ ਦੇ ਪ੍ਰਸੰਗ ਵਿੱਚ ਸੰਸਕ੍ਰਿਤੀ ਸਲੋਕ ਸ਼ਬਦ ਆਏ ਦਾ ਅਰਥ ਕੀਤਾ ਅਤੇ ਗੀਤਾ ਦਾ ਸਲੋਕ ਵੀ ਪੜਿਆ। ਯਦਾ ਯਦਾ ਧਰਮਸਯ ਗਿਲਾਨਿਰਭਾਵਿਤ ਭਾਰਤ ਅਭਿਓ ਥਾਨਮ ਧਰਮਸਯ ਤਦਾਤ ਮਾਨੰ ਸਰਿਯਾਮੀ ਹਮ ਪੀਤ੍ਰਾਣਾਏ ਸਾਧੂ ਨਾਮ ਵਿਨਾਸ਼ਚਾਏ ਦੁਸ਼ਕ੍ਰਿਤਾਮ ਧਰਮ ਸੰਸਥਾਪਨਾ ਸਵਵਿਆਮੀ ਜੁਗੇ ਜੁਗੇ। ਸਭ ਪੰਡਿਤ ਸੁਣ ਪ੍ਰਸੰਨ ਹੋਏ ਅਤੇ ਕਿਹਾ, ਆਪ ਸੰਸਕ੍ਰਿਤ ਵੀ ਜਾਣਦੇ ਹੋ? ਸਤਿਗੁਰੂ ਜੀ ਉੱਤਰ ਦਿੱਤਾ, ਮੈਂ ਪੰਡਿਤ ਬਸੰਤ ਸਿੰਘ ਜੀ ਪਧਾਣੇ ਵਾਲਿਆਂ ਤੋਂ ਵਿਆਕਰਨ, ਲਘੂ ਸਿਧਾਂਤ, ਕੌਮ ਦੀ ਅਤੇ ਹਿੱਤ ਉਪਦੇਸ਼ ਪੜ੍ਹਿਆ ਹੋਇਆ ਹੈ, ਕੁਝ ਉੱਥੇ ਜਾ ਕੁਝ ਭੈਣੀ ਸਾਹਿਬ ਆਇਆ ਤੋਂ। ਕੁਝ ਦੌਰੇ ਸਮੇਂ ਸਾਰ ਹੀ ਸਮਝਿਆ ਸੀ, ਅੱਗੋਂ ਮੈਂ ਆਪਣੀ ਪੜ੍ਹ ਵਿੰਦਾ ਰਿਹਾ ਹਾਂ। ਪਾਕਿਸਤਾਨ ਰਹੀਆਂ ਬੀਬੀਆਂ ਬਾਰੇ ਸਤਿਗੁਰੂ ਜੀ ਬਚਨ ਕੀਤਾ, ਜਦ ਤੋਂ ਮੈਂ ਸੁਣਿਆ ਕਿ ਜੜ੍ਹਾਂ ਵਾਲੇ ਅਤੇ ਲਾਹੌਰ ਮੁਸਲਮਾਨਾਂ ਹਿੰਦੂਆਂ ਦੀਆਂ ਬੀਬੀਆਂ ਨੂੰ ਅਲਫ ਨੰਗਿਆਂ ਕਰ ਜਲੂਸ ਕੱਢੇ ਹਨ, 2 ਦਿਨ ਧੱਕਾ ਵੱਜੇ ਨਾਲ ਕੁਝ ਨਾ ਛਕਿਆ ਸੀ। ਤਦ ਤੋਂ ਸਿਮਰਤੀ ਬਹੁਤ ਘੱਟ ਗਈ ਹੈ, ਨਹੀਂ ਤੇ ਜੋ ਸੁਣਦਾ ਸਾਂ ਜਾਣੋ ਕੰਠ ਹੀ ਹੋਈ ਜਾਂਦਾ ਸੀ ਜਵਾਨੀ ਵੇਲੇ। ਤੇ ਕਿਹੋ ਨੇ ਕਈ ਬੀਬੀਆਂ ਸੁਣਿਆ ਹੈ, ਸੱਤ ਬਚਾਉਣ ਲਈ ਮੁਸਲਮਾਨਾਂ ਦੇ ਗਲ ਪੈ ਗਲ ਕਟਾ ਮਰਦੀਆਂ ਰਹੀਆਂ ਹਨ। ਸੋ ਬੀਬੀਆਂ ਧਨ ਹਨ ਜਿਨ੍ਹਾਂ ਜਾਣ ਤੋਂ ਸੱਤ ਧਰਮ ਨੂੰ ਉੱਤਮ ਜਾਤਾ। ਤੇ ਫਿਰ ਇਹ ਵੀ ਬਚਨ ਕੀਤਾ, ਅਸਾਂ ਭੈਣੀ ਸਾਹਿਬ ਇੱਕ ਫੱਟੜ ਬੀਬੀ ਆਈ ਦੀ ਦਵਾਈ ਕਰ ਬਚਾ ਮੁਸਲਮਾਨਾਂ ਦੇ ਕੈਂਪ ਵਿੱਚ ਪਹੁੰਚਾਈ ਸੀ। ਬਾਲ ਮਾਲ ਬਿਰਧ ਤੀਵੀ ਤੇ ਵਾਰ ਮਹਾਂ ਦੋਸ਼ ਹੈ। ਸਤਿਗੁਰੂ ਜੀ ਜਦ 28 ਭਾਦਰੋਂ ਸੁਹੇਵੇ ਸਾਹਿਬੋਂ ਊਠ ਤੇ ਨੌਹਰ ਤੱਕ ਅੱਗੋਂ ਗੱਡੀ ਚੜ੍ਹੇ ਐਲਣਾਬਾਦ ਆਪ ਦੀ ਕਾਰ ਪੁੱਜੀ ਹੋਈ ਸੀ। ਉਸ ਤੇ ਸਵਾਰ ਹੋ ਜੀਵਨ ਨਗਰ ਦਰਸ਼ਨ ਦਿੱਤੇ। 42 ਪਾਠ ਭਾਦਰੋਂ ਦੇ ਇਹਨਾਂ ਦਿਨਾਂ ਤੱਕ ਪਾਏ। 2 ਗ੍ਰੰਥ ਸਾਹਿਬ ਪ੍ਰਕਾਸ਼ ਸਨ, ਸੰਗਤ ਸੰਤ ਨਗਰ ਅੰਮ੍ਰਿਤਸਰ ਕਰੀ ਵਾਲਿਓ ਵਾਰੀ ਨਾਲ ਜਾਂਦੀ ਸੀ। ਅੱਗੋਂ ਫਸਲਾਂ ਵੱਢਣ ਦਾ ਮੌਸਮ ਕਰ ਇੱਕ ਪਾਠ ਹੀ ਰੱਖਿਆ। ਅੱਸੂ ਮਹੀਨੇ ਦੇ ਵਾਕਿਆ ਜੀਵਨ ਨਗਰ 2 ਅੱਸੂ ਸਤਿਗੁਰੂ ਜੀ ਦੇ ਦਰਸ਼ਨ ਕਰਨ ਗੁਰਬਚਨ ਸਿੰਘ ਬਾਜਵਾ ਵਜ਼ੀਰ ਜ਼ਿਲ੍ਹੇ ਸਿਆਲਕੋਟ ਨਾਰੋਵਾਲ ਵਾਲਾ ਆਇਆ। ਸਤਿਗੁਰੂ ਜੀ ਅੱਗੋਂ ਉੱਠ ਮਿਲੇ, ਉਸ ਚਰਨਾਂ ਤੇ ਸਿਰ ਧਰ ਮੱਥਾ ਟੇਕਿਆ। ਸਤਿਗੁਰੂ ਜੀ ਜਲ ਪ੍ਰਸ਼ਾਦ ਛਕਾਇਆ, ਸਤਸੰਗ ਤੇ ਰਾਜ ਢੰਗ ਦੇ ਬਚਨ ਕੋਠੀ ਵਿੱਚ ਬੈਠ ਕੀਤੇ। ਬਾਅਦ ਗਊਆਂ ਮੱਝਾਂ ਘੋੜੇ ਬੈਲ ਵਰਨੀ ਲੰਗਰ ਆਦਿ ਨਾਲ ਹੋ ਦਿਖਾਏ ਤੇ ਸਿਫਤ ਹਰ ਸਥਾਨ ਤੇ ਨਸਲਾਂ ਦੀ ਨਾਲੋ ਨਾਲ ਦੱਸਦੇ ਗਏ। ਆਦਰ ਨਾਲ ਵਿਦਾ ਕੀਤਾ, ਨਾਲੀ ਉਤਰੀ ਨਹਿਰ ਬੰਦ ਹੋਈ। ਸਿੱਖ ਝੂੜਨ ਮੁੰਜੀ ਪੱਕੀ ਨਹੀਂ, ਹਾੜੀ ਜੋਗਾ ਵੱਤਰ ਨਹੀਂ। ਸਤਿਗੁਰੂ ਜੀ ਧਰਵਾਸ ਦਿੱਤਾ, ਜਿਣ ਜੀਓ ਦੀਆ ਸੋ ਰਿਜਕ ਅੰਬਰਾਵੈ। ਸਿਰ ਤੇ ਸਦਾ ਹੈ ਕਿਉਂ ਝੂੜਦੇ ਹੋ। ਵਰਖਾ ਹੋਈ ਸੌਣੀ ਪਕਾਉਣ ਜੋਗੀ ਤੇ ਹਾੜੀ ਬਿਜਾਉਣ ਜੋਗੀ। ਪਿੰਡਾਂ ਦੀਆਂ ਪੰਚਾਇਤਾਂ ਸਤਿਗੁਰੂ ਜੀ 6 ਅੱਸੂ ਸੰਤ ਨਗਰ ਬੰਗਲੇ ਦਰਸ਼ਨ ਦਿੱਤੇ। ਸੰਤਾਲਾ ਸਿੰਘ ਜੀ, ਸੂਬਾ ਵਰਿਆਮ ਸਿੰਘ ਜੀ ਤੇ ਹੋਰ ਸਭ ਸਿੱਖ ਮੋਟੇ ਮੋਟੇ ਟੋਰਨੇ ਸਿਰ ਤੇ ਛੋਟੇ ਛੋਟਿਆਂ ਨੂੰ ਭੀ ਸੱਦਿਆ ਤੇ ਕਿਹਾ, ਗੁਰੂ ਵਰਖਾ ਸੌਣੀ ਹਾੜੀ ਦੇ ਸਾਂਭੇ ਵਾਸਤੇ ਕਰ ਦਿੱਤੀ ਹੈ। ਮੈਂ ਚਾਹੁੰਦਾ ਹਾਂ ਤੁਸੀਂ ਸੁਖੀ ਵਸੋ। ਤੁਸੀਂ ਵੱਡੇ ਪਿੰਡ ਵਾਲੇ ਜੇ ਸੌਰ ਟੁਰੋਗੇ ਤਾਂ ਸਾਰੇ ਨਗਰ ਤੁਸਾਂ ਦੇ ਅਧੀਨ ਕਰਾਂਗੇ। ਮੇਰੀ ਮਰਜ਼ੀ ਹੈ ਪੰਚਾਇਤ ਬਣਾਵਾਂ, ਪਰ ਤੁਸੀਂ ਜੇ ਪੱਖ ਲਿਹਾਜ਼ ਨਾ ਰੱਖੋਗੇ ਤਾਂ ਹੀ ਸੁੱਖ ਵਧੇਗਾ। ਸਭ ਨੇ ਸੱਤ ਬਚਨ ਕੀਤਾ ਤੇ ਸਤਿਗੁਰੂ ਜੀ ਪੰਚਾਇਤ ਯੋਗ ਮੈਂਬਰ ਥਾਪੇ। ਸੰਤ ਘਸੀਟਾ ਸਿੰਘ ਜੀ ਮਦਾਰ ਦੇ ਗਿੱਲ, ਕੰਧਾਰਾ ਸਿੰਘ ਵਰਨਾ ਵਾਲਾ ਵਿਰਕ, ਲਾਲ ਸਿੰਘ ਕੱਟਿਆਂ ਵਾਲੀਆ, ਅਵਤਾਰ ਸਿੰਘ ਝੱਬਰ ਵਿਰਕ, ਤਰਨ ਸਿੰਘ ਹਿੰਦੂ ਚੱਕ ਦਾ ਗੁਰਾਇਆ, ਹਰਨਾਮ ਸਿੰਘ ਜੀ ਪ੍ਰਜਾਪਤ ਵਰਨ, ਸਰਦਾਰ ਭਗਤ ਸਿੰਘ ਤੇ ਸੂਬਾ ਵਰਿਆਮ ਸਿੰਘ ਜੀ ਉੱਪਰ ਕੀਤੇ ਤੇ ਕਿਹਾ, ਤੁਸਾਂ ਇਹਨਾਂ ਦਾ ਵਾਧਾ ਪੀ ਜਰਨਾ ਤੇ ਮੁਕਾਬਲਾ ਨਹੀਂ ਕਰਨਾ ਤੇ ਮੈਨੂੰ ਦੱਸੋ, ਮੈਂ ਇਹਨਾਂ ਦੀ ਗਲਤੀ ਵੀ ਠੀਕ ਕਰਾਂਗਾ। ਕੁਝ ਗੁਨਾਹੀ ਭੀ ਸੱਦੇ ਤੇ ਤਾੜਨਾ ਭੀ ਕੀਤੀ, ਜੋ ਸੱਦਿਆਂ ਨਾ ਆਏ ਬੇਪਰਵਾਹ ਰਹੇ, ਉਹਨਾਂ ਨੂੰ ਨਾਮਧਾਰੀਆਂ ਦੇ ਨਗਰੋਂ ਚਲੇ ਜਾਣ ਦਾ ਹੁਕਮ ਦਿੱਤਾ। ਛੋਟੇ ਬਾਬਾ ਜੀ ਨੂੰ ਕਿਹਾ, ਜਿਸ ਕੰਮ 'ਤੇ ਹੋ ਤਕੜੇ ਹੋ ਕੇ ਕਰੋ। ਵੱਡੇ ਬਾਬਾ ਜੀ ਭੈਣੀ ਸਾਹਿਬ ਰਹਿੰਦੇ ਇੰਨੀ ਦਿਨੀ, ਪਰ ਦੇਹ ਢਿੱਲੀ ਰਹਿੰਦੀ, ਸੂਕਮ ਖੁਰਾਕ ਛੱਕਦੇ, ਕਦੇ ਜੰਗਲ ਲੱਗਦੇ ਕਦੇ ਤਾਪ ਵੀ ਹੁੰਦਾ, ਪਰ ਪਾਠਾਂ ਦਾ ਕੰਮ ਚੰਗਾ ਟੋਰਿਆ ਚਲਾਈ ਜਾਂਦੇ। ਮੇਲਾ ਸੇਠਾਂ ਵੱਲੋਂ 7 ਅੱਸੂ ਸੱਚੇ ਪਾਤਸ਼ਾਹ ਹਵਾਈ ਜਹਾਜ਼ 'ਤੇ ਦਿੱਲੀ ਗਏ। ਰਾਜਗੜ੍ਹ ਮੰਡੀ ਦੇਖੀ, ਪਿੰਡ ਅਤਲ ਹੇਲੋਂ ਵੱਛਾ ਹਿਸਾਰੀ ਨਸਲ ਦਾ 550 ਰੁਪਏ ਦਾ ਲਿਆ ਸਾਹਣੀ ਲਈ ਆਪਣੀਆਂ ਗਊਆਂ ਵਿੱਚ ਰੱਖਣ ਲਈ। ਕਰਨਾਲੋਂ ਸਰਦਾਰ ਅਨੂਪ ਸਿੰਘ ਪਾਸੋਂ ਹੋ ਲੰਗਰ ਕਰ ਰਾਤ ਸ੍ਰੀ ਭੈਣੀ ਸਾਹਿਬ ਦਰਸ਼ਨ ਦਿੱਤੇ। ਸੇਠਾਂ ਵੱਲੋਂ ਰੱਖੇ ਪਾਠਾਂ ਦਾ ਮੇਲਾ ਹੋਇਆ। 14, 15, 16, 117 ਪਾਠਾਂ ਦੇ ਭੋਗਾਂ ਦਾ ਤੇ 8 ਅਖੰਡ ਪਾਠ ਸੰਗਤ ਵੱਲੋਂ, 40 ਸਧਾਰਨ ਪਾਠ ਸੰਗਤ ਵੱਲੋਂ, ਸਤਿਗੁਰੂ ਜੀ ਵੱਲੋਂ 5 ਦਸਮ ਗ੍ਰੰਥ ਸਾਹਿਬ ਦੇ ਭੋਗ ਪਏ। ਇਸ ਮੇਲੇ ਤੋਂ ਪਹਿਲਾਂ ਸੀਮਿੰਟ ਇੱਟਾਂ ਲਾ ਸੇਠ ਫੂਲਾ ਸਿੰਘ ਜੀ ਵੱਲੋਂ ਰਾਮਸਰ ਤਲਾਅ ਦੀਆਂ ਪੌੜੀਆਂ ਬਣੀਆਂ ਬੋਹੜ ਦੀ ਤਰਫ। ਇਸ ਮੇਲੇ ਤੋਂ ਪਹਿਲਾਂ ਪਸ਼ੂਆਂ ਨੂੰ ਇਨਾਮ ਵੀ ਨੁਮਾਇਸ਼ ਕਰ ਦਿੱਤੇ। ਮੇਲੇ ਦੇ ਵਿੱਚ ਪਾਠ ਸੁਣੇ, ਸ਼ੁੱਧ ਲੱਗ ਮਾਤਰ ਪੜ੍ਹਨ ਦਾ ਹੁਕਮ ਦਿੱਤਾ ਤੇ ਲਾ ਮਾਤਰਾ ਠੀਕ ਨਾ ਲਾਣ ਦੇ ਦੋਸ਼ ਦੱਸੇ ਕਿ ਅਰਥ ਵਿਗੜਦਾ ਹੈ। ਕਵੀ ਦਰਬਾਰ ਵੀ ਹੋਇਆ। ਸਤਿਗੁਰੂ ਜੀ 1800 ਜੀਵਨ ਨਗਰ ਆਏ ਤੇ ਦਰਸ਼ਨ ਦਿੱਤੇ ਤੇ ਦੱਸਿਆ, ਸਰਕਾਰ ਨੇ ਗੁਰੂ ਕੀ ਉਗਰਾਹੀ ਦੇ ਦਾਣੇ ਵੀ ਇੱਕ ਜ਼ਿਲ੍ਹੇ ਵਿੱਚੋਂ ਦੂਜੇ ਜ਼ਿਲ੍ਹੇ ਵਿੱਚ ਜਾਣੋ ਰੋਕੇ ਹਨ। ਸਤਿਗੁਰੂ ਜੀ ਮੁੜ ਸਹੇਵੇ ਸਾਹਿਬ। 2700 ਸ੍ਰੀ ਸਤਿਗੁਰੂ ਜੀ ਜੀਵਨ ਨਗਰੋਂ ਅੰਮ੍ਰਿਤ ਵੇਲੇ ਸੇਠ ਤਰਲੋਕ ਸਿੰਘ ਜੀ ਤੇ ਭਾਈ ਵਜ਼ੀਰ ਸਿੰਘ ਜੀ, ਰਤਨ ਸਿੰਘ ਜੀ ਸਮੇਤ ਸੁਹੇਵੇ ਸਾਹਿਬ ਨੂੰ ਮੈਨੂੰ ਬੜਾ ਚਿਰ ਉਡੀਕ ਤੁਰੇ, ਕਿਉਂਕਿ ਮੈਂ ਅਰਜ਼ ਕੀਤੀ ਸੀ ਮੈਨੂੰ ਵੀ ਸੁਹੇਵੇ ਸਾਹਿਬ ਲੈ ਚੱਲੋ, ਪਰ ਪੁੱਜ ਨਾ ਸਕਿਆ ਸਾਂ। ਜੀਵਨ ਨਗਰੋਂ ਨਹਿਰੋਂ ਹੋ ਮੈਂ ਸਤਿਗੁਰੂ ਜੀ ਦੇ ਪਿੱਛੇ ਪਿੱਛੇ ਤੁਰ ਪਿਆ। ਪਹਿਲੀ ਗੱਡੀ ਤੇ ਨਹਿਰੋਂ ਤੁਰਦਿਆਂ ਹੀ ਤਰਕਾਲਾਂ ਹੋ ਗਈਆਂ। ਮੈਂ ਰਾਤ ਸੂਰਪੁਰੇ ਜਾ ਰਿਹਾ, ਉੱਥੇ ਮੈਂ ਵੇਖਿਆ ਦਸਮ ਜੀ ਦਾ ਥੜਾ ਜੋ ਸੁਹੇਵੇ ਸਾਹਿਬ ਨੂੰ ਜਾਂਦੇ ਸਮੇਂ ਠਹਿਰਨ ਦਾ ਏ, ਕਾਰ ਦੇ ਪਿੱਛੇ ਪਿੱਛੇ ਲੱਗਾ ਸੱਸੀ ਵਾਂਗੂ ਨੱਸਦਾ, ਅੰਮ੍ਰਿਤ ਵੇਲੇ ਸੁਹੇਵੇ ਸਾਹਿਬ ਅੱਪੜ ਗਿਆ। 2800 ਸਤਿਗੁਰੂ ਜੀ 21 ਪਾਠਾਂ ਦੇ ਭੋਗ ਗਹਿਣਾ ਵਾਪਸ ਤੁਰੇ ਸੀ। ਮੈਂ ਚਰਨੀ ਜਾ ਲੱਗਾ। ਕਾਰ ਵਿੱਚ ਬੈਠਿਆਂ ਦੇ ਕਿਹੋ ਨੇ ਅਸ਼ਕੇ ਜਵਾਨਾ, ਤੂੰ ਤੇ ਆਸ਼ਕਾਂ ਵਾਲੀ ਹਿੰਮਤ ਕਰ ਵਿਖਾਈ ਏ, ਹੁਣ ਇੱਥੇ ਟੇਕ, ਨਹਾ ਤੇ ਪ੍ਰਸ਼ਾਦ ਛਕ ਅਤੇ ਫਿਰ ਪੁੱਛ ਲਿਖ ਜਿਵੇਂ ਦਾ ਸੁਭਾਅ ਆਈ। ਇਸ ਸੇਵਾ ਸਾਹਿਬ ਤੈਨੂੰ ਦੋ ਬਿਰਧ ਬ੍ਰਾਹਮਣ 90 ਸਾਲਾਂ ਤੇ ਉੱਪਰ ਦੇ ਬੜੇ ਵਚਨ ਦੱਸਣਗੇ। ਸੋਹਣਾ ਰਾਮ ਤੇ ਦਾਸਾ ਰਾਮ ਅਤੇ ਚੌਲਤਾ ਪ੍ਰਸ਼ਾਦ ਤੇਰੇ ਨਾਲ ਪ੍ਰੇਮ ਬਹੁਤ ਕਰੇਗਾ ਅਤੇ ਅਸੀਂ ਜੀਵਨ ਨਗਰ ਚੱਲੇ ਹਾਂ। ਅੱਛਾ ਸਤਿ ਸ੍ਰੀ ਅਕਾਲ ਕਹਿ ਸਤਿਗੁਰੂ ਜੀ ਜੀਵਨ ਨਗਰ ਆਏ। ਮੈਂ ਸੁਹੇਵੇ ਸਾਹਿਬ ਵੇਖਿਆ, ਬੀਕਾਨੇਰ ਦੀ ਸੰਗਤ ਪਾਠਾਂ ਤੇ ਲੱਗੀ ਹੋਈ ਹੈ। ਗੁਰਦੁਆਰਾ ਸੁਹੇਵਾ ਸਾਹਿਬ। ਸੁਹੇਵੇ ਸਾਹਿਬ ਦੇ ਗੁਰਦੁਆਰੇ ਦਾ ਮਹੰਤ ਹਰਨਾਮ ਸਿੰਘ ਹੈ। ਇਸ ਦਾ ਪੁੱਤਰ ਰਤਨ ਸਿੰਘ ਅਤੇ ਧੀਆਂ ਇਸਤਰੀ ਆਦਿ ਵੀ ਚੰਗੇ ਹਨ। ਮਹੰਤ ਜੀ ਨੂੰ ਮਹੀਨੇ ਦਾ ਰਾਸ਼ਨ ਇਕੱਠਾ ਹੀ ਹਰ ਵਸਤ ਗੇਣ ਦਿੱਤਾ ਜਾਂਦਾ। ਹੋਰ ਸੰਗਤ ਦਾ ਲੰਗਰ 8 ਪਹਿਰੀ ਹੁੰਦਾ ਸੀ। ਸਿੱਖ ਨਵੇਂ ਤੇ ਓਮੀ ਆਏ ਨੂੰ ਜਲ ਪ੍ਰਸ਼ਾਦ ਤੁਰਤ ਮਿਲਦਾ, ਝਾੜੂਦਾਰ ਨੂੰ ਪ੍ਰਸ਼ਾਦਾ ਮਿਲਦਾ ਗੁਰੂ ਕੇ ਲੰਗਰੋਂ। ਹਾੜੀ ਸੁਹੇਵੇ ਸਾਹਿਬ ਵੱਲੋਂ ਕੋਈ ਬੀਜਦਾ ਹੀ ਤਦੋਂ ਨਾ ਸੀ, ਹੁਣ ਤੇ ਝੋਨੇ ਬੀਜਦੇ ਹਨ। ਦਸਮ ਜੀ ਦੇ ਸਾਥ ਭਾਈ ਰੂਪੇ ਦੇ ਰਾਮਗੜੀਏ ਸਿੱਖ ਸੀ, ਜੋ ਰੋਜ਼ ਗੁਰੂ ਜੀ ਲਈ ਨਵਾਂ ਮੰਜਾ ਠੋਕ ਉਣਦੇ ਸੀ। ਧਰਮ ਸਿੰਘ ਤੇ ਪਰਮ ਸਿੰਘ ਜੀ, ਦਸਮ ਜੀ ਉਹਨਾਂ ਨੂੰ ਅੱਗੇ ਜਾਣੋਂ ਰੋਕਿਆ। ਇੱਥੇ ਹੀ ਧਰਮ ਸਿੰਘ ਦੇ ਕੇਹਰ ਸਿੰਘ ਹੋਏ ਤੇ ਉਹਨਾਂ ਦੇ ਖੜਕ ਸਿੰਘ ਤੇ ਉਹਨਾਂ ਦੇ ਰਾਮ ਸਿੰਘ ਤੇ ਕਿਸ਼ਨ ਸਿੰਘ ਤੇ ਜੈਮਲ ਸਿੰਘ ਜੀ ਸੀ। 77 ਸੰਮਤ ਦੇ ਪਾਠਾਂ ਵੇਲੇ ਜੋ ਸਤਿਗੁਰੂ ਪ੍ਰਤਾਪ ਸਿੰਘ ਜੀ ਸੁਹੇਵੇ ਸਾਹਿਬ ਕੀਤਾ ਸੀ ਤਦੋਂ ਜੈਮਲ ਸਿੰਘ ਜੀ ਸਨ। ਇਹ ਮਹੰਤ ਹਰਨਾਮ ਸਿੰਘ ਜੀ ਉਹਨਾਂ ਦੇ ਪੁੱਤਰ ਹਨ। ਕੇਹਰ ਸਿੰਘ ਜੀ ਤੇ ਖੜਕ ਸਿੰਘ ਜੀ ਫੋਗ ਦੇ ਹੀ ਬੁੰਗੇ ਬਣਾਏ ਸੀ। ਮੰਦਰ ਰਾਮ ਸਿੰਘ ਜੀ ਬਣਵਾਇਆ ਹੈ, ਜਿਸ ਵਿੱਚ ਇਸ ਸਮੇਂ ਪਾਠ ਰੱਖੇ ਹੋਏ ਸੀ। ਕਿਸ਼ਨ ਸਿੰਘ ਜੈਮਲ ਸਿੰਘ ਜੀ ਗੁਫਾ ਤੇ ਹੋਰ ਮਕਾਨ ਤੇ ਦਸਮ ਜੀ ਦੇ ਕਮਰ ਕਸਾ ਖੋਲਣ ਵਾਲਾ ਥੜਾ ਬਣਾਇਆ ਹੈ। ਅੱਗੇ ਸਤਿਗੁਰੂ ਜੀ ਸਿਰਕੀਆਂ ਲਾ ਹੀ ਪਾਠ ਕਰ ਗਏ ਸੀ ਤੇ ਲੰਗਰ ਵੀ। ਹੁਣ ਲੰਗਰ ਵਾਲਾ ਥਾਂ ਛੱਤਿਆ ਗਿਆ ਹੈ। ਰਾਮ ਸਿੰਘ ਜੀ ਨੇ ਧਰਮ ਚਿੱਠੀ ਪਟਿਆਲੇ ਦੇ ਰਾਜੇ ਕਰਮ ਸਿੰਘ ਵੇਲੇ ਪ੍ਰਾਪਤ ਕੀਤੀ ਸੀ। ਸੋ 324 ਰੁਪਏ 8 ਆਨੇ ਸਾਲ ਦੇ ਮਿਲਦੇ ਹਨ। ਸ਼੍ਰੋਮਣੀ ਕਮੇਟੀ ਕੋਈ ਮਦਦ ਨਹੀਂ ਕਰਦੀ। ਦਮਦਮਿਓਂ ਤੁਰ ਦਸਮ ਜੀ ਕੇਵਲ ਝੰਡੇ ਸਰਸੇ ਮਾਧੋ ਸਿੰਘਾਣੇ ਤੇ ਨਾਹਰ ਸੂਰਪੁਰੇ ਤੋਂ ਇੱਥੇ ਸੁਹੇਵੇ ਸਾਹਿਬ ਅੱਗੇ ਦੌਲਤ ਰਾਮ ਦੀ ਅਰਜ ਤੇ ਆਏ। ਸੋ ਸਭ ਤੇ ਹੋਰ ਵਾਰਤਾ ਵੀ ਖੋਲ ਕੇ ਮੈਂ ਸੁਹੇਵੇ ਸਾਹਿਬ ਦੇ ਨਾਮ ਦੀ ਪੁਸਤਕ ਵਿੱਚ ਲਿਖਾਂਗਾ, ਜੇ ਦੇ ਰਹੀ ਨਹੀਂ ਤਾਂ ਰਾਮ ਦੀ ਰਿਆ। ਕੁਝ ਹਾਲ ਦੌਲਤ ਰਾਮ ਤੇ ਲਾਲ ਸਿੰਘ ਦਾ ਮੈਂ ਨੰਦੇੜੋਂ ਬਾਅਦ ਦਸਮ ਦੇ ਜੀਵਨ ਵਿੱਚ ਦਿੱਤਾ। ਮੇਰੀ ਵਾਖ ਵੀ ਸੁਹੇਵੇ ਸਾਹਿਬ ਦੀ ਹੈ। ਰਿਆਸਤ ਬੀਕਾਨੇਰ ਦੇ ਚੁਰੂ ਜ਼ਿਲ੍ਹੇ ਤਾਰਾਨਗਰ ਤਹਿਸੀਲ ਵਿੱਚ ਸੁਹੇਵਾ ਸਾਹਿਬ ਵੱਡਾ ਨਗਰ ਹੈ। ਰੇਤਲੇ ਥਲੀ ਦੇ ਇਲਾਕੇ ਵਿੱਚ ਇੱਥੇ ਦਸਮ ਜੀ ਤਲਵੰਡੀ ਦਮਦਮੇ ਤੋਂ 9 ਮਹੀਨੇ 9 ਦਿਨ ਰਹਿ ਕੇ ਆਏ ਸੀ ਤੇ ਸਰਸੇ ਰਹੇ ਸੀ। ਗੁਰਦੁਆਰਾ ਸਰਸੇ ਬਣਿਆ ਹੈ ਦਸਮ ਜੀ ਦਾ ਭੀ ਤੇ ਗੁਰੂ ਨਾਨਕ ਜੀ ਦਾ ਭੀ। ਨਹਿਰ ਵੀ ਦਸਮ ਜੀ ਦਾ ਗੁਰਦੁਆਰਾ ਕਬੂਤਰ ਸਰ ਬਣਿਆ ਹੋਇਆ ਹੈ। ਉੱਥੇ ਇੱਕ ਕਬੂਤਰਾਂ ਵਾਲੇ ਦਾ ਕਬੂਤਰ ਦਸਮ ਜੀ ਦੇ ਘੋੜੇ ਦੇ ਪੈਰ ਥੱਲੇ ਆ ਮਰ ਗਿਆ ਸੀ। ਟਿੰਕਰ ਨੇ ਬੜੀ ਜਿੱਦ ਕੀਤੀ ਤਾਂ ਦਸਮ ਜੀ ਕਿਹਾ ਸੀ, ਜੇ ਸਾਰੇ ਹੀ ਮਰ ਗਏ ਹੋ ਨੇ ਫੇਰ ਕੀ ਕਰੇਗਾ। ਸੋ ਮਰ ਗਏ। ਉਹ ਡਰ ਗਿਆ ਤੇ ਰੋਇਆ ਤਾਂ ਬਾਕੀ ਦੇ ਕਬੂਤਰ ਜੀਵੇ ਉਸ ਮਰੇ ਬਿਨਾਂ। ਇਤਿਹਾਦ ਹੋਰ ਕੌਤਕ ਤੇ ਬਚਨ ਵੀ ਹੋਏ ਹਨ। ਸੁਹੇਵੇ ਸਾਹਿਬ ਪਿੱਪਲ ਹੈ ਜੋ ਦਸਮ ਜੀ ਦੇ ਕਮਰ ਕੱਸੇ ਚੋਂ ਸੱਪ ਨਿਕਲੇ ਤੇ ਭਾਲਣ ਤੇ ਸਿੱਖਾਂ ਜੰਡ ਤੇ ਡਿੱਠਾ ਸੀ ਤੇ ਦਸਮ ਜੀ ਬਚਨ ਕੀਤਾ ਸੀ ਕਿ ਇਹ ਪਿੱਪਲ ਜੰਡ ਨੂੰ ਖਾ ਜਾਵੇਗਾ। ਸਰਸਿਓਂ 30 ਮੀਲ ਦੱਖਣ ਲਹਿੰਦੇ ਦੀ ਗੁੱਠ ਵਿੱਚ ਹੈ ਸੁਹੇਵਾ ਸਾਹਿਬ। ਪਹਿਲਾਂ ਇਸਦਾ ਨਾਮ ਸਾਈਂ ਦਾਸਪੁਰਾ ਹੈ। ਉਹ ਸਾਈਂ ਦਾਸ ਨਾਥਾਂ ਦਾ ਸੇਵਕ ਸੀ। ਫਿਰ ਲਿਖਣ ਵਾਸਤੇ ਅਕਾਲ ਮੂਰਤ ਹੈ ਸਾਧ ਸੰਤਨ ਕੀ ਠਾਹਰ ਨੀਕੀ ਧਿਆਨ ਕਹੋ ਬਾਣੀ ਮੰਤਰ ਮਹਾਂਪੁਰਖਣ ਕੀ ਮਨ ਹੈ ਉਤਾਰਨ ਮਾਨ ਕਹੋ ਜਿਹਵੇ ਅੰਮ੍ਰਿਤ ਗੁਣ ਹਰ ਗਾਓ ਹਰ ਹਰ ਬੋਲ ਕਥਾ ਸੁਣ ਹਰ ਕੀ ਉੱਚ ਰਹੋ ਪ੍ਰਭ ਕੋ ਨਾਓ ਮੇਰਾ ਹੀਰੈ ਸਤਿਗੁਰ ਪ੍ਰੀਤ ਲਗਾਈ ਮਨ ਹਰ ਹਰ ਕਥਾ ਸੁਖਾਨੀ ਦੀਨ ਦਇਆਲ ਹੋਵੋ ਜਾਣੇ ਉੱਪਰ ਜਨ ਦੇਵੋ ਅਕਥ ਕਹਾਣੀ ਜਹ ਗੁਣ ਗਾਏ ਆਨੰਦ ਮੰਗਲ ਰੂਪ ਤਹਾਂ ਸਦਾ ਸੁਖ ਸੰਪਦ ਜਹ ਸ੍ਰਵਣ ਹਰ ਕਥਾ ਨ ਸੁਣੀਐ ਤਹ ਮਹਾ ਭਿਆਨ ਉਦਿਆਨਦ। ਗੁਰਵਾਕ ਉੱਪਰਲੇ ਇਹ ਮੈਂ ਮਨ ਦਾ 3ਵੇਂ 4ਵੇਂ ਦਿਨ ਦਾ ਤਾਪ ਰੇਸ਼ਾ ਤੇ ਆਲਸ ਲਾਉਣ ਲਈ ਲਿਖੇ ਹਨ ਤੇ ਸਤਿਗੁਰੂ ਜੀ ਪਾਸ ਅਰਜ ਕੀਤੀ ਹੈ, ਜੋ ਸੰਤਾਂ ਦੀ ਮੂਰਤ ਮੇਰੇ ਧਿਆਨ ਦਾ ਟਿਕਾਣਾ ਤੇ ਜੋ ਬਚਨ ਮਹਾਂਪੁਰਖਾਂ ਦੇ ਮਨ ਦਾ ਅਵੇਸਲਾਪਣ ਲਾਉਣ ਵਾਲੇ ਹਨ, ਸੋ ਮੈਨੂੰ ਦੇ ਤੇ ਆਤਮੇ ਦੀ ਸੁਰਤੀ ਉੱਤਮ ਦਿੱਤਾ ਹੈ ਕਿ ਤੂੰ ਹਰ ਗੁਰੂ ਜੀ ਦੀ ਕਥਾ ਉੱਚਰ ਤੇ ਆਹਰ ਦਿੱਤਾ ਹੈ ਜੋ ਜੀਆ ਮੇਰਿਆ ਤੈਨੂੰ ਲਗਨ ਦਿੱਤੀ ਹੈ, ਸੋ ਤੂੰ ਰੰਭ। ਸਤਿਗੁਰੂ ਜੀ ਅੱਗੇ ਅਰਜ ਕੀਤੀ ਹੈ, ਮੇਰੇ ਤੇ ਕਿਰਪਾ ਕਰੋ ਮੈਥੋਂ ਆਪਣੀ ਕਥਾ ਲਿਖਾਵੋ। ਅਰਜ ਕੀਤੀ ਹੈ, ਹੇ ਕਰਤਾ ਪੁਰਖ ਸਤਿਗੁਰੂ ਜੀ ਆਨੰਦ ਮੰਗਲ ਰੂਪ ਆਪਣੀ ਕਥਾ ਬਖਸ਼ੋ। ਜੇ ਮੈਂ ਆਪ ਦੀ ਕਥਾ ਨਹੀਂ ਸੁਣੀ ਹੋਈ ਕਰਨੀ ਤਾਂ ਮੈਨੂੰ ਇਹ ਜੀਵਨ ਮਹਾਂ ਡਰਾਉਣਾ ਜੰਗਲ ਲੱਗਦਾ ਹੈ। ਮੇਰੇ ਸਤਿਗੁਰੂ ਬੇਨਤੀ ਪ੍ਰਵਾਨ ਕਰ ਆਪਣਾ ਜਸ ਲਿਖਣ ਦਾ ਉਦਮ ਦਿੱਤਾ ਹੈ। ਮੈਂ ਸੁਹੇਵੇ ਸਾਹਿਬ ਦੇ ਹਾਲ ਤੋਂ ਸ਼ੁਰੂ ਕਰਦਾ ਹਾਂ। ਸਰੋਤੇ ਤੇ ਪਾਠਕ ਆਪਣੀ ਸੁਰਤ ਟਿਕਾ ਉੱਥੇ ਹੀ ਲੈ ਜਾਣ।